ਵਾਹਿਗੁਰੂ ਸਾਹਿਬ ਜੀਓ ਚਾਉ ਪਈ ਪੁਲ ਕਿਉ ਪਰਮ ਪ੍ਰੇਮ ਮਹਿ ਮਨੁਆ ਬੰਦਨ ਕਰ ਜਾਨਿਓ ਨਿਜ ਧਨੁਆ ਜਿਉ ਜਨ ਇਸ਼ਟ ਦੇਵ ਕੋ ਦੇਖੀ ਤਿਉ ਔਰ ਮਹਿ ਭਾ ਮੋਦ ਵਸੇਖੀ ਪੁਲ ਕਿਉ ਪਰਮ ਪ੍ਰੇਮ ਮਹਿ ਮਨੁਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ। ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਪਾਵਨ ਪ੍ਰਸੰਗ ਜੋ ਲੜੀਵਾਰ ਕਥਾ ਦੇ ਵਿੱਚ ਆਪਾਂ ਸ਼ਰਵਣ ਕਰ ਰਹੇ ਹਾਂ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ੍ਰਿਸ਼ਟੀ ਤੇ ਕਿਉਂ ਅਵਤਾਰ ਧਾਰਿਆ? ਭਾਈ ਬਾਲਾ ਜੀ ਨੇ ਸਤਿਗੁਰੂ ਅੰਗਦ ਦੇਵ ਮਹਾਰਾਜ ਨੂੰ ਇਹ ਸਾਰੀ ਕਥਾ ਸੁਣਾਈ ਹੈ ਅਤੇ ਅੱਗੇ ਸ਼ਰਵਣ ਕੀਤਾ ਹੈ ਗੁਰਾਂ ਦਾ ਅਵਤਾਰ ਕਿਵੇਂ ਹੋਇਆ, ਪੁਰਾਣੀ ਰੀਤੀ ਪੁਰਾਣੇ ਰਿਵਾਜ ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਪਹਿਲਾਂ ਜਿਸ ਤਰ੍ਹਾਂ ਲੋਕ ਕਰਦੇ ਸਨ, ਮਰਿਆਦਾਵਾਂ, ਹਰਦਿਆਲ ਪਰੋਹਿਤ ਨੂੰ ਬੁਲਾ ਕੇ ਬਾਬਾ ਕਲਿਆਣ ਚੰਦ ਜੀ ਨੇ ਸਭ ਕੁਝ ਪੁੱਛਿਆ ਹੈ। ਜਦੋਂ ਸ਼ੁਭ ਨਛੱਤਰ, ਸ਼ੁਭ ਸਮਾਂ, ਸ਼ੁਭ ਥਿੱਤੀ, ਸ਼ੁਭ ਵਾਰ ਦੇਖਿਆ, ਉਹਨੇ ਕਹਿਣ ਲੱਗਿਆ ਇਹ ਕੋਈ ਮਾਮੂਲੀ ਬਾਲਕ ਨਹੀਂ ਹਨ। ਆਪਣੀ ਬੁੱਧੀ ਦੀ ਉਚਾਈ ਤੋਂ ਸੋਚ ਕੇ ਉਹਨੇ ਦੱਸਿਆ, ਜਿੰਨਾ ਜਾਣਦਾ ਸੀ ਉਹ, ਇਹ ਜਾਂ ਤਾਂ ਬ੍ਰਹਮਾ ਦਾ ਜਾਂ ਵਿਸ਼ਨੂੰ ਦਾ ਜਾਂ ਸ਼ਿਵਜੀ ਦਾ ਅਵਤਾਰ ਹੋਵੇਗਾ, ਚੱਕਰਵਰਤੀ ਪਾਤਸ਼ਾਹ ਹੋਵੇਗਾ, ਕਿਉਂਕਿ ਦੁਨੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਪਹਿਲਾਂ ਇੰਨਾ ਹੀ ਪਤਾ ਸੀ, ਇੰਨਾ ਹੀ ਅੰਦਾਜ਼ਾ ਲਾਉਂਦੇ ਸੀ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆ ਕੇ ਪ੍ਰਗਟ ਕੀਤਾ ਹੈ ਸੰਸਾਰ ਦੇ ਅੰਦਰ ਇੱਕ ਓਅੰਕਾਰ ਨੂੰ, ਨਿਰੰਕਾਰ ਪਰਮੇਸ਼ਰ ਵਾਹਿਗੁਰੂ ਜੋ ਸ੍ਰਿਸ਼ਟੀ ਦਾ ਮਾਲਕ ਹੈ, ਬ੍ਰਹਿਮੰਡਾਂ ਦਾ ਮਾਲਕ ਹੈ ਵਾਹਿਗੁਰੂ। ਮਹਾਰਾਜ ਨੇ ਦੱਸਿਆ ਕਿ ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਤੂੰ ਉਪਦੇਸ਼, ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ। ਸਤਿਗੁਰੂ ਜੀ ਨੇ ਆ ਕੇ ਦੁਨੀਆਂ ਨੂੰ ਚਾਨਣ ਪਾਇਆ ਕਿ ਇਹ ਤਾਂ ਬਹੁਤ ਜ਼ਿਆਦਾ ਨੇ ਪਰ ਵਾਹਿਗੁਰੂ ਕੇਵਲ ਇੱਕ ਹੈ। ਸੋ ਇਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਦੀ ਇੱਛਾ ਕੀਤੀ ਹਰਦਿਆਲ ਪੁਰੋਹਿਤ ਨੇ। ਪਹਿਲਾਂ ਤਾਂ ਮਾਤਾ ਜੀ ਕਹਿਣ, ਨਹੀਂ ਹਲੇ ਠੰਡ ਹੈ, ਬਾਹਰ ਨਹੀਂ ਕੱਢਣਾ ਬਾਲਕ ਨੂੰ। ਪਰ ਬਹੁਤੀ ਜ਼ਿਆਦਾ ਸ਼ਰਧਾ ਕੀਤੀ ਬਾਬਾ ਕਲਿਆਣ ਚੰਦ ਜੀ ਕਹਿਣ ਲੱਗੇ ਦੌਲਤਾਂ ਦਾਈ ਨੂੰ ਕਿ ਕਹੋ ਜਾ ਕੇ ਅੰਦਰ ਕਿ ਹਰਦਿਆਲ ਪੁਰੋਹਿਤ ਨੇ ਦਰਸ਼ਨ ਕਰਨੇ ਨੇ ਬਾਲਕ ਦੇ। ਉਸ ਵਕਤ ਹਰਦਿਆਲ ਪੁਰੋਹਿਤ ਨੇ ਜਦ ਦੇਖਿਆ, ਮਸਤਕ ਹਸਤ ਕਮਲ ਚਰਨ ਕਮਲ ਦੇਖ ਕੇ ਖੜਾ ਹੋ ਗਿਆ। ਖੜਾ ਹੋ ਕੇ ਫਿਰ ਦੋਨੋਂ ਹੱਥ ਜੋੜ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਚਰਨਾਂ ਤੇ ਬੜੇ ਪਿਆਰ ਨਾਲ ਮੱਥਾ ਟੇਕਿਆ, ਕਹਿਣ ਲੱਗਿਆ ਇਹ ਤਾਂ ਆਪ ਪਰਮੇਸ਼ਰ ਹੈ, ਇਤਨਾ ਜ਼ਰੂਰ ਕਹਿੰਦਾ। ਬੜੀ ਸ਼ਰਧਾ ਭਾਵਨਾ ਜਾਗ ਆਈ ਕਿਉਂਕਿ ਗੁਰਾਂ ਦੇ ਦਰਸ਼ਨ ਦੇ ਵਿੱਚ ਐਸਾ ਬਲ ਹੈ। ਦਰਸ਼ਨ ਦੇਖਦਿਆਂ ਸਾਰ ਹੀ ਸਿੱਖ ਨੂੰ ਸ਼ੁੱਧ ਹੋ ਆਉਂਦੀ ਹੈ, ਦਰਸ਼ਨ ਨਾਲ ਬੁੱਧੀ ਨਿਰਮਲ ਹੁੰਦੀ ਹੈ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਜਿਹੜੇ ਕਰਮਾਂ ਦੇ ਵਿੱਚ ਕਸਰ ਪਈ ਹੈ, ਕੋਈ ਅਧੂਰਾਪੁਣਾ ਹੈ, ਉਹ ਦਰਸ਼ਨ ਕਰਨ ਦੇ ਨਾਲ ਦੂਰ ਹੁੰਦਾ। ਮੱਥਾ ਟੇਕਣ ਨਾਲ ਹੋਰ ਕਿਰਪਾ, ਸੇਵਾ ਹੋਰ ਕਿਰਪਾ, ਬਾਣੀ ਨਾਲ ਹੋਰ ਕਿਰਪਾ, ਇਸ ਤਰ੍ਹਾਂ ਅਕਾਲ ਪੁਰਖ ਜੀ ਦੀ ਕਿਰਪਾ ਹੋਈ ਜਾਂਦੀ ਜੀਵ ਦੇ ਉੱਤੇ। ਆਓ ਸਰਵਣ ਕਰਦੇ ਹਾਂ ਪਿਆਰ ਨਾਲ ਅੱਗੇ ਪ੍ਰਸੰਗ, ਰਸਨਾ ਨੂੰ ਕਰੀਏ ਪਵਿੱਤਰ, ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਚੌਪਾਈ ਪੁਲਕਿਓ ਪਰਮ ਪ੍ਰੇਮ ਹੈ ਮਨੁਆ।
ਜਦੋਂ ਫਿਰ ਇਸ ਤਰੀਕੇ ਨਾਲ ਖੜਾ ਹੋ ਕੇ ਦਰਸ਼ਨ ਕਰਦਾ ਹੈ ਹਰਦਿਆਲ ਪੁਰੋਹਿਤ, ਪੁਲਕਿਓ ਹੁੰਦਾ ਕਿ ਰੁਮਾਵਲੀ ਸਾਰੀ ਖੜੀ ਹੋ ਜਾਣੀ ਤੇ ਇਸ ਤਰ੍ਹਾਂ ਪਸੀਜ ਗਿਆ, ਗਦਗਦ ਹੋ ਗਿਆ, ਨਿਹਾਲ ਹੋ ਗਿਆ, ਖੁਸ਼ ਹੋ ਗਿਆ, ਬਹੁਤਾ ਜ਼ਿਆਦਾ ਪ੍ਰੇਮ ਦੇ ਵਿੱਚ ਮਨ ਆ ਗਿਆ।
ਬੰਦਨ ਕਰ ਜਾਣਿਓ ਨਿਜ ਧਨੁਆ।
ਸੋ ਵੰਦਨਾ ਕੀਤੀ ਮਹਾਰਾਜ ਨੂੰ, ਮੱਥਾ ਟੇਕਿਆ, ਆਪਣੇ ਆਪ ਨੂੰ ਧਨ ਜਾਣਿਆ। ਧਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹੋਂ ਬਲਿਹਾਰੀ ਸਤਿਗੁਰ ਚਰਨਾ, ਧਨ ਹਰਦਿਆਲ ਪ੍ਰਭੁਤ ਤੂੰ ਤਰ ਗਿਆ ਹੈ, ਤੂੰ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕਿਆ, ਪਹਿਲੀ ਵਾਰ ਚਰਨਾਂ ਦੇ ਤੂੰ ਦਰਸ਼ਨ ਕੀਤੇ ਨੇ। ਸੋ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਇੰਨੇ ਸਰੂਪ ਦੇ ਦਰਸ਼ਨ ਕਰਨੇ, ਹਰਦਿਆਲ ਪ੍ਰੋਹਿਤ ਦੀ ਵੀ ਕੋਈ ਕਮਾਈ ਘੱਟ ਨਹੀਂ, ਪਿਛਲੇ ਜਨਮਾਂ ਦੀ ਕਮਾਈ ਜਾਗ ਪਈ।
ਜਿਉਂ ਜਨ ਇਸ਼ਟ ਦੇਵ ਕੋ ਦੇਖੀ।
ਉਹ ਇਉਂ ਦੇਖ ਰਹੇ ਨੇ ਜਿਵੇਂ ਜਨ ਸੇਵਕ ਜਿਹੜੇ ਨੇ ਇਸ਼ਟ ਦੇਵ ਆਪਣੇ ਨੂੰ ਦੇਖਦੇ ਨੇ ਨਾ। ਹਰੇਕ ਦਾ ਇਸ਼ਟ ਹੁੰਦਾ ਉਹਦਾ ਧਰਮ, ਉਹਦਾ ਦੇਵਤਾ, ਉਹਦਾ ਗੁਰੂ। ਇਉਂ ਮੰਨ ਲਓ ਵੀ ਉਹਨੇ ਤਾਂ ਜਾਣ ਲਿਆ ਵੀ ਇਹ ਤਾਂ ਆਪ ਹੀ ਪਰਮੇਸ਼ਰ ਨੇ, ਆਪ ਹੀ ਸਭ ਕੁਛ ਨੇ। ਇਉਂ ਮੱਥਾ ਟੇਕਦਾ ਗੁਰੀਸ਼ਰ, ਗੁਰ ਗੋਰਖ, ਬ੍ਰਹਮਾ, ਗੁਰ ਪਾਰਵਤੀ ਮਾਈ, ਇਉਂ ਜਾਣ ਕੇ ਗੁਰਾ ਇੱਕ ਦੇਹ ਬੁਝਾਈ।
ਜਿਉਂ ਔਰ ਮਹਿ ਭਾ ਮੋਦ ਵਸੇਖੀ।
ਇਸ ਤਰ੍ਹਾਂ ਮਨ ਦੇ ਅੰਦਰ ਮੋਦ ਹੁੰਦੀ, ਖੁਸ਼ੀ ਵਸੇਖੀ ਹੁੰਦੀ, ਬਹੁਤੀ ਜ਼ਿਆਦਾ ਉਹਦੇ ਮਨ ਦੇ ਵਿੱਚ ਖੁਸ਼ੀ ਹੋਈ ਹੈ।
ਸਭ ਅੰਗਨ ਕੇ ਸੁੰਦਰ ਲੱਛਣ।
ਜਿਹੜੇ ਸਰੀਰ ਦੇ ਅੰਗ ਸੀ ਇਨ੍ਹਾਂ ਦੇ ਲੱਛਣ ਹੁੰਦੇ ਨੇ ਸੋਹਣੇ, ਕਿਉਂਕਿ ਸਾਡੇ ਸਰੀਰ ਅਤੇ ਗੁਰੂ ਸਾਹਿਬਾਂ ਦੇ ਸਰੂਪ ਤਾਂ ਬਹੁਤ ਫਰਕ, ਉਹ ਸਰੂਪ ਦਾ ਸਾਡੇ ਸਰੂਪ ਦਾ ਬੜਾ ਹੀ ਫਰਕ ਆਪਸ ਦੇ ਵਿੱਚ। ਉਹਨਾਂ ਦੇ ਨੇਤਰ ਕਮਲ, ਉਹਨਾਂ ਦੇ ਹਸਤ ਕਮਲ, ਲੰਬੀਆਂ ਬਾਹਾਂ ਗੋਡਿਆਂ ਤੋਂ ਥੱਲੇ ਤੱਕ ਆ ਜਾਣ ਬਾਹੋ। ਕਹਿੰਦੇ ਨੇ ਸਿਆਣੇ ਕਿ ਹੱਥਾਂ ਦੇ ਉਂਗਲਾਂ ਵਿੱਚ ਗੱਠਾਂ ਨਹੀਂ ਹੁੰਦੀਆਂ ਬਹੁਤੀਆਂ। ਇਸ ਤਰੀਕੇ ਨਾਲ ਸਰੂਪ ਦਾ ਅਲੱਗ ਕਿਸਮ ਦਾ ਸਾਰੀ ਦੁਨੀਆਂ ਨਾਲੋਂ ਦੇਖਣਾ ਹੁੰਦਾ, ਚਿਹਰਾ ਮੋਹਰਾ ਵੱਖਰਾ। ਐਸਾ ਇੱਕ ਦਰਸ਼ਨ ਕੇ ਜਿਹਨੂੰ ਦੇਖਦਿਆਂ ਨਾਮ ਚਿੱਤ ਆਵੇ।
ਲੱਗਿਓ ਬਿਲੋਕਨਾ ਵਿਪਰ ਵਿਚੱਛਣਾ।
ਸੋ ਇਸ ਤਰ੍ਹਾਂ ਜਿਹੜਾ ਸੀ ਸਿਆਣਾ ਬ੍ਰਾਹਮਣ ਹਰਦਿਆਲ ਪੁਰੋਹਿਤ, ਦੇਖ ਕਰਕੇ ਮਹਾਰਾਜ ਨੂੰ ਜਿਵੇਂ ਚਕੋਰ ਤੱਕਦੀ ਚੰਦਰਮਾ ਨੂੰ ਇੱਕ ਟੱਕ ਦੇਖਣ ਲੱਗ ਪਿਆ, ਆਪਣੀ ਨਿਗਾਹ ਨਹੀਂ ਹਟਾਉਂਦਾ, ਕਿਉਂਕਿ ਦਰਸ਼ਨਾਂ ਦੇ ਨਾਲ ਠੰਡ ਪੈ ਰਹੀ, ਪਾਪ ਮਿਟ ਰਹੇ ਨੇ, ਸ਼ਾਂਤੀ ਆ ਰਹੀ ਹੈ।
ਅਰਣ ਚਰਨ ਬਾਰ ਮ੍ਰਿਦਲ ਸੁਹਾਵੈ।
ਹੁਣ ਜਿਹੜੇ ਸ੍ਰੇਸ਼ਟ ਕੋਮਲ ਕੋਮਲ ਚਰਨ ਨੇ ਮਹਾਰਾਜ ਦੇ, ਛੋਟੇ ਛੋਟੇ ਲਾਲ ਰੰਗ ਦੇ, ਉਹਨਾਂ ਦੀ ਜਿਹੜੀ ਲਾਲੀ ਹੈ ਉਹ ਸੱਚਖੰਡੀ ਲਾਲੀ ਵੱਖਰੀ ਹੁੰਦੀ ਹੈ, ਮਾਇਆਵੀ ਲਾਲੀ ਵੱਖਰੀ ਹੁੰਦੀ ਹੈ, ਇਹ ਵੀ ਫਰਕ ਹੈ। ਦੁਨੀਆਂ ਦੀ ਹਰ ਚੀਜ਼ ਪਰਮਾਤਮਾ ਦੇ ਸੱਚਖੰਡ ਦੇ, ਮਾਇਆ ਨੇ ਪੈਰਲਲ ਤਾਂ ਬਣਾਈਆਂ ਸਾਰੀਆਂ ਚੀਜ਼ਾਂ, ਪਰ ਇਹ ਉਹ ਚੀਜ਼ਾਂ ਓਨੀਆਂ ਕਾਮਯਾਬ ਨਹੀਂ। ਵਿਖੇ ਬਨ ਫੀਕਾ ਤਿਆਗ ਰੀ ਸਖੀ, ਇਹ ਨਾਮ ਮਹਾਰਸ ਪੀ, ਨਾਮ ਦਾ ਮਹਾਰਸ ਹੈ। ਦੁਨੀਆਂ ਦੇ ਰਸ ਜਿਹੜੇ ਨੇ, ਬਿਨਸ ਜਾਏ ਜੋ ਨਿਮਖ ਮਹਿਸ ਵਲਪ ਸੁਖ ਭਨੀਆਂ, ਮਾਇਆ ਦੇ ਸੁਖ ਰੋਗ ਪੈਦਾ ਕਰ ਦਿੰਦੇ ਇਨਸਾਨ ਦੇ ਅੰਦਰ। ਮਾਇਆ ਦੇ ਰੰਗ ਜਿਹੜੇ ਨੇ ਸਾਰੇ ਫਿੱਕੇ ਪੈ ਜਾਂਦੇ ਨੇ, ਪਰ ਜਿਹੜਾ ਨਾਮ ਦਾ ਰੰਗ ਹੈ, ਪਰਮੇਸ਼ਰ ਦਾ ਰੰਗ ਹੈ, ਉਥੋਂ ਦੇ ਰੰਗ ਨੇ ਅਵਿਨਾਸ਼ੀ। ਪਰਮੇਸ਼ਰ ਦੀਆਂ ਸਾਰੀਆਂ ਚੀਜ਼ਾਂ ਹੀ ਅਵਿਨਾਸ਼ੀ ਨੇ, ਮਾਇਆ ਦੀਆਂ ਸਾਰੀਆਂ ਚੀਜ਼ਾਂ ਹੀ ਝੂਠੀਆਂ ਨੇ। ਇਸ ਕਰਕੇ ਚਰਨਾਂ ਦਾ ਐਸਾ ਸੁੰਦਰ ਰੰਗ ਅਰਨ ਬਰਨ, ਕਹਿੰਦੇ ਪ੍ਰਮਾਣ ਨਹੀਂ ਦੇ ਸਕਦੇ। ਚੜ੍ਹਦੇ ਸੂਰਜ ਦੀ ਲਾਲੀ, ਛੁਪਦੇ ਸੂਰਜ ਦੀ ਲਾਲੀ, ਕਿ ਲਾਲ ਗੁਲਾਬ, ਕਿ ਲਾਲ ਰੰਗ, ਕਹਿ ਨਹੀਂ ਸਕਦੇ।
ਮ੍ਰਿਦ ਜਿਮਦਲ ਕੋਕ ਨਦੰਗ ਦੁੱਤ ਪਾਵੈ।
ਸੋ ਇਸ ਤਰੀਕੇ ਨਾਲ ਫਰਮਾਉਂਦੇ ਹਨ ਕਿ ਜਿਸ ਤਰੀਕੇ ਦੇ ਨਾਲ ਨਾ ਬਹੁਤ ਸੁੰਦਰ ਕਮਲ ਫੁੱਲ ਦੀਆਂ ਜਿਵੇਂ ਪੰਖੜੀਆਂ ਹੁੰਦੀਆਂ ਨੇ ਸੋਹਣੀਆਂ ਸੋਹਣੀਆਂ, ਇਸ ਤਰੀਕੇ ਨਾਲ ਉਹ ਸੁੰਦਰ ਸੋਭਾ ਪਾ ਰਹੇ ਨੇ ਚਰਨ।
ਆ ਜਾਨ ਕੰਧ ਸੁਭ ਉੱਚੇ।
ਮਹਾਰਾਜ ਸੱਚੇ ਪਾਤਸ਼ਾਹ ਦੀਆਂ ਜਿਹੜੀਆਂ ਬਾਹਾਂ ਹਨ ਉਹ ਗੋਡਿਆਂ ਤੱਕ ਮੋਢੇ ਸੋਹਣੇ ਉੱਚੇ ਨੇ, ਇਸ ਤਰ੍ਹਾਂ ਸਾਰੇ ਸਰੀਰ ਦੀ ਬਣਤਰ ਜਿਹੜੀ ਆ ਅਤਿ ਸੁੰਦਰ ਹੈ।
ਕਰਜ ਅਰਨ ਜਾ ਨਗ ਹੋਏ ਸੁੱਚੇ।
ਸੋ ਇਸ ਤਰੀਕੇ ਨਾਲ ਕਹਿੰਦੇ ਨੇ ਨੌ ਜਿਹੜੇ ਨੇ ਹੱਥ ਦੀਆਂ ਉਂਗਲੀਆਂ ਨੇ ਇੱਕੋ ਜਿਹੀਆਂ ਜਿਵੇਂ ਸੁੱਚੇ ਨਗ ਹੁੰਦੇ ਨੇ, ਇਸ ਤਰ੍ਹਾਂ ਸੋਹਣੇ ਨੌ ਨੇ। ਉਹਨਾਂ ਦੇ ਨੌ ਚਿਹਰਾ ਮੋਹਰਾ ਅਲੱਗ ਕਿਸਮ ਦਾ ਹੁੰਦਾ ਸਾਰਾ, ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਉਹਨਾਂ ਨੂੰ ਪਤਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਸਰੂਪ ਜਿਹੜਾ ਬਹੁਤ ਜ਼ਿਆਦਾ ਜਿਵੇਂ ਕਿਸੇ ਦਾ ਚਿਹਰਾ ਲਿਸ਼ਕਦਾ ਹੁੰਦਾ ਦਗ ਦਗ ਕਰਦਾ ਹੋਇਆ ਚਿਹਰਾ ਹਸਤ ਕਮਲ ਨੌ ਮਹਾਰਾਜ ਸੱਚੇ ਪਾਤਸ਼ਾਹ ਦੇ ਇਤਨੇ ਸੁੰਦਰ, ਜਦੋਂ ਹੱਸਦੇ ਨੇ ਫੁੱਲ ਕਿਰਦੇ ਨੇ ਮੁੱਖ ਚੋਂ। ਇਹ ਗੱਲ ਸੁਣੀ ਕਦੇ ਕਿ ਹੱਸਦਿਆਂ ਦੇ ਫੁੱਲ ਕਿਰਦੇ? ਪੰਜਾਬੀ ਚੋਂ ਕਹਾਵਤ ਹੈ, ਪਰ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਜਦੋਂ ਹੱਸਦੇ ਨੇ ਤਾਂ ਮੂੰਹ ਚੋਂ ਫੁੱਲ ਸੱਚਮੁੱਚ ਹੀ ਕਿਰਦੇ ਨੇ, ਮੋਤੀ ਡਿੱਗਦੇ ਨੇ ਮੂੰਹ ਚੋਂ। ਕਿਉਂ? ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਅਤਿ ਸੁੰਦਰ ਸੋਹਣੇ ਹਨ।
ਕਰ ਸਾਖਾ ਇਕ ਸਾਰ ਵਿਸਾਲਾ।
ਕਰ ਜਿਹੜੇ ਮਹਾਰਾਜ ਦੇ ਹਸਤ ਕਮਲ ਨੇ ਇਹਨਾਂ ਦੀਆਂ ਉਂਗਲਾਂ ਇੱਕੋ ਜਿਹੀਆਂ ਲੰਬੀਆਂ ਲੰਬੀਆਂ ਬਰਾਬਰ ਹੀ ਹਨ ਸਾਰੀਆਂ।
ਆਜਤ ਸੋਭਤ ਸ਼ਬ ਸ਼ਾਲਾ।
ਇਸ ਤਰ੍ਹਾਂ ਚੌੜੀ ਛਾਤੀ ਬੜੀ ਸੁੰਦਰ ਸੋਭਨੀਕ ਹੋ ਰਹੀ ਹੈ, ਉਂਗਲਾਂ ਵੀ ਅਵਤਾਰਾਂ ਦੀਆਂ ਲਗਭਗ ਬਰਾਬਰ ਹੁੰਦੀਆਂ, ਪਹਿਲੀਆਂ ਤਿੰਨ ਉਂਗਲਾਂ ਇੱਕੋ ਜਿਹੀਆਂ, ਚੀਚੀ ਦਾ ਥੋੜਾ ਭਾਵੇਂ ਫਰਕ, ਚੀਚੀ ਵੱਡੀ ਹੁੰਦੀ ਹੈ, ਇਸ ਤਰ੍ਹਾਂ ਅੰਗੂਠਾ ਵੀ ਵੱਡਾ ਹੁੰਦਾ। ਸਾਡੇ ਨਾਲ ਉਹਨਾਂ ਦੀ ਹਰੇਕ ਚੀਜ਼ ਜਿਹੜੀ ਅਲੱਗ ਕਿਸਮ ਦੀ ਹੋਵੇਗੀ।
ਦਾਹਨ ਕਰਮ ਹੈ ਚਮਰ ਬਨਾਵਾ।
ਦਾਹਨ ਜਿਹੜਾ ਸੱਜੇ ਹੱਥ ਵਿੱਚ ਚੌਰ ਦਾ ਨਿਸ਼ਾਨ ਛਪਿਆ ਹੋਇਆ ਪਹਿਲਾਂ ਹੀ, ਜਿਵੇਂ ਹੱਥ ਦੀਆਂ ਉਂਗਲਾਂ ਹੱਥ ਦੀਆਂ ਰੇਖਾਵਾਂ ਪਹਿਲਾਂ ਹੀ ਦਰਸਾ ਰਹੀਆਂ ਨੇ ਚੌਰ ਸਾਹਿਬ।
ਸ਼ਤਰ ਬਾਮ ਮਹ ਰੁਚਰ ਸੁਹਾਵਾ।
ਖੱਬੇ ਹੱਥ ਵਿੱਚ ਇਸ ਤਰ੍ਹਾਂ ਦੀ ਲਕੀਰਾਂ ਬਣੀਆਂ ਨੇ ਜਿਵੇਂ ਸਾਹਮਣੇ ਛਤਰ ਨਜ਼ਰ ਆਉਂਦਾ ਹੈ, ਪਹਿਲਾਂ ਹੀ ਚਵਰ ਛਤਰ ਤਖਤ ਸਭ ਕੁਛ ਪਹਿਲਾਂ ਹੀ ਆਇਆ ਨਾਲ ਹੀ।
ਕੋਮਲ ਗੋਲਾ ਕਪੋਲ ਸੁਹਾਵਨਾ।
ਕੋਮਲ ਕੋਮਲ ਮਹਾਰਾਜ ਸੱਚੇ ਪਾਤਸ਼ਾਹ ਦੇ ਜਿਹੜੀਆਂ ਸੋਹਣੀਆਂ ਗੱਲਾਂ ਹਨ ਵਿੱਚ, ਐਸੀਆਂ ਸੁੰਦਰ ਗੱਲਾਂ ਮਹਾਰਾਜ ਸੱਚੇ ਪਾਤਸ਼ਾਹ ਨੇ, ਲਾਲ ਉਹ ਲਾਲੀ ਵੀ ਇੱਕ ਵੱਖਰੀ ਹੈ, ਜਿਹੜਾ ਤੱਕ ਕੇ ਉਸ ਲਾਲੀ ਨੂੰ ਹਿਰਦੇ ਦੇ ਅੰਦਰ ਸ਼ੁੱਧਤਾ ਪੈਦਾ ਹੁੰਦੀ ਹੈ।
ਪੁਨਤ ਨਾਸਕਾ ਮੋਦ ਵਢਾਵਨਾ।
ਸੋ ਸੋਹਣਾ ਜਿਹੜਾ ਸੁਹਾਵਣਾ ਨੱਕ ਹੈ, ਤਿੱਖਾ ਲੰਮਾ ਸੁੰਦਰ ਸਰੂਪ ਹੈ ਗੁਰਾਂ ਦਾ।
ਅਰਦੰ ਚੰਦਰਾਕਾਰ ਲਲਾਰੰ।
ਮਸਤਕ ਜਿਵੇਂ ਐਸਾ ਹੈ ਜਿਵੇਂ ਚੰਦਰਮਾ ਜਦੋਂ ਆ ਜਾਂਦਾ ਨਾ ਅੱਧ ਜੇ ਚ, ਚੰਦਰਮਾ ਜਦੋਂ ਸੱਤ ਅੱਠ ਦਿਨ ਲੰਘ ਜਾਂਦੇ ਨੇ ਚੰਦਰਮਾ ਨੂੰ, ਅਰਧ ਲਾਰੰਗ ਮਸਤ ਕਿਉਂ ਹੈ ਗੋਲ, ਸੋਹਣਾ ਸੁੰਦਰ ਚੌੜਾ ਮੱਥਾ ਹੈ ਗੁਰਾਂ ਦਾ।
ਕਨ ਪ੍ਰਕੁਟੀ ਸੋ ਕ੍ਰਚੰਗ ਬਿਨਵਾਰੰ।
ਹੁਣ ਮਹਾਰਾਜ ਸੱਚੇ ਪਾਤਸ਼ਾਹ ਦਾ ਜੋ ਭਰਵੱਟੇ ਨੇ ਇਹ ਧਨਖ ਵਰਗੇ ਨੇ, ਅਤੇ ਤ੍ਰਿਕੁਟੀ ਬਿਨਾਂ ਵਾਲਾਂ ਤੋਂ ਭਾਵ ਕੂਰਚ ਦੋਹਾਂ ਭਾਵਾਂ ਦੇ ਵਿਚਕਾਰਲੇ ਥਾਂ ਨੂੰ ਤ੍ਰਿਕੁਟੀ ਕਹਿੰਦੇ ਨੇ। ਇਸ ਤਰੀਕੇ ਨਾਲ ਇਹ ਸੋ ਉਸ ਵਕਤ ਦਾ ਸੁੰਦਰ ਨਕਸ਼ਾ ਬਣ ਰਹੇ ਨੇ, ਆਪਣੇ ਮਨਾਂ ਦੇ ਅੰਦਰ ਬੰਨ ਲਈਏ।
ਸਾਂ ਕਾਲ ਸਤ ਤੋਹੇ ਵਿਚੱਛਣ।
ਐਂ ਲੱਗੇ ਹਰਦਿਆਲ ਪ੍ਰੋਹ ਜੀ, ਬਾਬਾ ਕਲਿਆਣ ਚੰਦ ਜੀ, ਤੁਹਾਡੇ ਜੋ ਇਹ ਸਾਹਿਬਜ਼ਾਦੇ ਨੇ ਨਾ, ਇਹ ਤਾਂ ਵਿਸ਼ੇਸ਼ ਨੇ, ਬੜੇ ਸੁੰਦਰ ਨੇ, ਇਹ ਤਾਂ ਬਹੁਤ ਵੱਡੀ ਹਸਤੀ ਹੈ, ਤੈਨੂੰ ਨਹੀਂ ਹਲੇ ਪਤਾ, ਇਸ ਕਰਕੇ ਧਿਆਨ ਰੱਖੀ।
ਇਸ ਮਹਿ ਲਖੀਅਤ ਬੱਤ ਸੋ ਲੱਛਣ।
ਸੋ ਇਹਨਾਂ ਦੇ ਵਿੱਚ ਕਹਿੰਦੇ ਨੇ ਜਾਣੇ ਜਾਂਦੇ ਨੇ 32 ਲੱਖਣ ਨੇ, ਸੁੰਦਰ ਹੋਣਾ, ਸੁਹਿਰਦ ਹੋਣਾ, ਸੱਚਾ ਹੋਣਾ, ਸੂਰਮਾ ਹੋਣਾ, ਸਾਵਧਾਨ ਹੋਣਾ, ਸ਼ਾਸਤਰ ਦਾ ਗਿਆਤਾ, ਉਦਮੀ, ਉਦਾਰ ਚਿੱਤ, ਖੁੱਲੇ ਦਿਲ ਵਾਲਾ ਹੋਣਾ, ਗੁਣ ਗ੍ਰਾਹੀ, ਗੁਣ ਗ੍ਰਹਿਣ ਕਰਨ ਵਾਲਾ ਹੋਣਾ, ਗੰਭੀਰ ਮਤੀ ਹੋਣਾ, ਸ਼ੁੱਧ ਮਨ ਹੋਣਾ, ਅਤੇ ਧਰਮੀ ਹੋਣਾ।
ਕਰ ਤਰਵਾ ਇਹ ਉਰਦ ਉਰਦ ਆਈ।
ਸੋ ਇਸ ਤਰੀਕੇ ਨਾਲ ਕਹਿੰਦੇ ਹਨ ਕਿ ਜਿਹੜਾ ਕਰ ਤਲੀ ਦਾ ਵਿਚਕਾਰਲਾ ਹਿੱਸਾ ਹੈ ਇਹ ਉੱਪਰ ਨੂੰ ਹੈ, ਇਹ ਵੀ ਬੜੀ ਵੱਡੀ ਚੀਜ਼ ਹੈ। ਅਤੇ ਫਿਰ ਸ਼ੁਭ 32 ਗੁਣਾਂ ਵਿੱਚ 13ਵਾਂ ਗੁਣ ਖਿਮਾਵਾਨ ਹੋਣਾ, ਮਾਫ ਕਰਨਗੇ ਸਭ ਨੂੰ, ਇੰਦਰੇ ਜਿੱਤ ਹੋਣਾ, ਪਵਿੱਤਰ ਹੋਣਾ, ਨਿਮਰਤਾਵਾਨ ਹੋਣਾ, ਤੇਜਸਵੀ ਹੋਣਾ, ਦਿਆਲੂ ਹੋਣਾ, ਵਾਹਿਗੁਰੂ ਦਾ ਪ੍ਰੇਮੀ ਹੋਣਾ, ਸ਼ੀਲਵਾਨ ਹੋਣਾ, ਸੰਤੋਖੀ ਹੋਣਾ, ਉਪਕਾਰੀ ਹੋਣਾ, ਵਿਚੱਖਣ ਤੇ ਚਤੁਰ ਹੋਣਾ, ਸ੍ਰੇਸ਼ਟ ਮਤੀ ਹੋਣਾ, ਜਪੀ ਹੋਣਾ, ਤਪੀ ਹੋਣਾ, ਨਿੰਦਰਾ ਨੂੰ ਜਿੱਤਣ ਵਾਲੇ ਹੋਣਾ, ਸਾਹਸੀ ਹੋਣਾ, ਸੰਜਮੀ ਹੋਣਾ, ਮਾਤਾ ਪਿਤਾ ਦਾ ਭਗਤ ਹੋਣਾ, ਜਤੀ ਹੋਣਾ ਤੇ ਗਿਆਨੀ ਹੋਣਾ। 32 ਲੱਖਣ ਇਨ੍ਹਾਂ ਦੇ ਅੰਦਰ ਪਹਿਲਾਂ ਹੀ ਮੌਜੂਦ ਨਜ਼ਰ ਆ ਰਹੇ ਹਨ ਮੈਨੂੰ।
ਧੰਨਵਾਦ ਆਏ ਰੱਖ ਹੈ ਢਿੱਗ ਨਾਹੀ।
ਸੋ ਪੈਸਾ ਆਏਗਾ, ਆਏਗਾ ਬਹੁਤ, ਪਰ ਕੋਲ ਨਹੀਂ ਰੱਖਣਗੇ, ਸਭ ਦੁਨੀਆਂ ਨੂੰ ਵੰਡੇ ਜਾਣਗੇ ਪੈਸਾ।
ਵੱਡਿਓ ਸਮੁੰਦਰ ਕਾ ਮੈਂ ਬਹੁਤ ਸੋਧਾ।
ਇਹ ਮੈਂ ਇੱਕ ਵਿਦਿਆ ਦਾ ਨਾਮ ਹੈ ਜਿਸ ਦੇ ਪੁਸਤਕ ਦਾ ਨਾਮ ਵੀ ਸਮੁੰਦਰਿਕ ਹੈ। ਇਸ ਵਿੱਚ ਹੱਥ ਪੈਰ ਦੀਆਂ ਰੇਖਾਂ ਦੇ ਭਾਵ ਦਿਖਾਏ ਨੇ। ਕਹਿੰਦਾ ਮੈਂ ਪੜ੍ਹਿਆ, ਮੈਂ ਇਨ੍ਹਾਂ ਦੇ ਸਾਰੇ ਦੇਖਣ ਤੋਂ ਲੱਛਣ ਲਾ ਇਹ ਹੈ ਵੀ ਇਹ ਜਿੰਨਾ ਵੀ ਧਨ ਆਵੇਗਾ ਸਾਰੀ ਦੁਨੀਆਂ ਨੂੰ ਵੰਡ ਦੇਣਗੇ, ਗਿਆਨ ਵੰਡ ਦੇਣਗੇ। ਇਨ੍ਹਾਂ ਦੇ ਗੁਣਾਂ ਦਾ ਤਾਂ ਕੋਈ ਅੰਤ ਨਹੀਂ। 32 ਤਾਂ ਦੁਨਿਆਵੀ ਤੌਰ ਤੇ ਜਿੰਨੇ ਕੁ ਯਾਦ ਕਹੇ ਨੇ, ਪਰ 10ਵੇਂ ਪਾਤਸ਼ਾਹ ਕਹਿੰਦੇ ਤੂੰ ਸਰਬਨਾਮ ਕਥਾ ਕਵਨ ਕਰਮ ਨਾਮ ਵਰਣਤ ਸਮਤ। ਮਹਾਰਾਜ ਕਹਿੰਦੇ ਨਾਨਕ ਕਥਨਾ ਕਰਡਾ ਸਾਰ, ਇਹ ਤਾਂ ਉਹ ਸਰੂਪ ਹੈ ਜਿਹਦਾ ਕੋਈ ਕਥਨ ਨਹੀਂ ਕਰ ਸਕਦਾ।
ਸੁਭ ਗੁਣ ਸਭ ਇਸ ਮਹਿ ਕਹਿ ਪ੍ਰੋਧਾ।
ਪ੍ਰੋਧ ਕਹਿਣ ਲੱਗਿਆ ਜਿੰਨੇ ਵੀ ਸ਼ੁਭ ਗੁਣ ਨੇ ਨਾ ਸਾਰੇ ਇਨ੍ਹਾਂ ਵਿੱਚ ਹਾਜ਼ਰ ਹਨ।
ਮਹਿਮਾ ਅਮਿਤਾ ਮਨ ਹੈ ਮਹਿਮਾਨੀ।
ਸੋ ਮਨ ਦੇ ਅੰਦਰ ਬਹੁਤ ਵੱਡੀ ਬੇਅੰਤ ਮਹਿਮਾ ਮੰਨ ਲਈ, ਮੰਨਣ ਕਰ ਲਿਆ। ਜਿਵੇਂ ਸਵੇਰੇ ਕਥਾ ਚ ਆਇਆ ਸੀ, ਕੱਲ ਵੀ ਆਇਆ ਸੀ ਕਿ ਪਹਿਲਾਂ ਸਰਵਣ ਕਰਨਾ, ਚਾਰ ਪੌੜੀਆਂ ਸੁਣਿਆ ਸਿੱਧ ਪੀਰ ਸੁਰਨਾਥ, ਇਸੇ ਤਰ੍ਹਾਂ ਮੰਨੇ ਕੀ ਗੱਤ ਕਹੀ ਨਾ ਜਾਏ। ਤੋ ਜੇ ਕੋ ਮਨ ਜਾਣਾ ਮਨ ਕੋਏ, ਮੰਨਣ ਕਰ ਲਿਆ। ਇਹ ਮਨ ਦੇ ਅੰਦਰ ਮੰਨ ਗਿਆ, ਬਸ ਮਨ ਖੜ ਗਿਆ ਦੇਖ ਕਰਕੇ, ਚਾਰੇ ਪਾਸਿਓਂ ਮਨ ਰੁਕ ਗਿਆ। ਬਈ ਦੁਨੀਆਂ ਅੰਦਰ ਦੇਖਿਆ ਸੀ ਰੱਬ ਨੂੰ, ਕਹਿੰਦੇ ਸੀ ਆਹ ਮੂਰਤੀ ਭਗਵਾਨ ਹੈ, ਆਹ ਮੂਰਤੀ ਹੈ, ਉਹ ਤਾਂ ਮੂਰਤੀਆਂ ਦੇਖੀਆਂ ਸੀ, ਪਰ ਅੱਜ ਮੈਂ ਸਾਕਸ਼ਾਤ ਭਗਵਾਨ ਦੇ ਦਰਸ਼ਨ ਕਰ ਰਿਹਾ ਹਾਂ। ਇਉਂ ਮਨ ਜਿਹੜਾ ਸੀ ਉਹ ਟਿਕ ਗਿਆ, ਜਿੱਤ ਮਿਲਿਆ ਮਨ ਹੋਏ ਆਨੰਦ। ਸੋ ਸਤਿਗੁਰ ਕਹੀਐ ਮਨ ਕੀ ਦੁਬਿਧਾ ਬਿਨ ਸਜਾਏ, ਹਰ ਪਰਮ ਪਦ ਲਈਐ
ਅਵਤਾਰ ਸਤ ਜਿਨ ਜਾਣੇ।
ਹੁਣ ਇਹ ਗੱਲ ਜਾਣ ਲਈ ਕਿ ਸਤ ਚਿੱਤ ਜਾਨੀ, ਚਿੱਤ ਦੇ ਵਿੱਚ ਇਹ ਗੱਲ ਜਾਣ ਲਈ ਕਿ ਵੱਡੇ ਅਵਤਾਰ ਨੇ।
ਜਿਜ ਦਰਸਾਏ ਧਾਏ ਟਿਕ ਮਾਤਾ।
ਬ੍ਰਾਹਮਣ ਨੂੰ ਦਿਖਾਉਣ ਤੋਂ ਉਪਰੰਤ ਸੋ ਉਸ ਵਕਤ ਦੌਲਤਾਂ ਦਾ ਇਹ ਮਾਤਾ ਜੀ ਕੋਲ ਵਾਪਸ ਲੈ ਗਈ ਗੁਰੂ ਮਹਾਰਾਜ ਨੂੰ।
ਜਿਨੋ ਜਾਏ ਸੋ ਸੁੰਦਰ ਤਾਤਾ।
ਸੁੰਦਰ ਤਾਤਾ ਤੋਂ ਭਾਵ ਸੁੰਦਰ ਤਾਤਾ ਪੁੱਤਰ, ਕਿਉਂਕਿ ਸਤਿਗੁਰੂ ਜੀ ਨੂੰ ਤਾਂ ਕਿਸੇ ਨੇ ਗੁਰਤਾ ਗੱਦੀ ਬਖਸ਼ੀ ਨੀ ਨਾ। ਸਤਿਗੁਰ ਤਾਂ ਜਦੋਂ ਅਵਤਾਰ ਧਾਰ ਲਿਆ ਉਦੋਂ ਹੀ ਸਤਿਗੁਰੂ ਨੇ, ਬਸ 69 ਸਾਲ 10 ਮਹੀਨੇ 10 ਦਿਨ ਮਹਾਰਾਜ ਸੰਸਾਰ ਤੇ ਹਾਜ਼ਰ ਰਹੇ ਨੇ, ਅਤੇ ਇੰਨਾ ਚਿਰ ਹੀ ਗੁਰਤਾ ਗੱਦੀ ਮੰਨੀ ਜਾਂਦੀ ਉਹਨਾਂ ਦੀ। ਫੇਰ ਅੱਗੇ ਸਤਿਗੁਰਾਂ ਨੂੰ ਦੂਸਰੇ ਪਾਤਸ਼ਾਹ ਨੂੰ ਗੁਰਤਾ ਗੱਦੀ ਬਖਸ਼ੀ।
ਨੰਦੇ ਮੁਖੰ ਸ਼ਰਾਧ ਕਰਵਾਇਓ।
ਸੋ ਉਸ ਵਕਤ ਇਨ੍ਹਾਂ ਨੇ ਆਪਣੇ ਜਿਹੜੇ ਉਸ ਵਕਤ ਦੇ ਕਿਰਿਆ ਕਰਮ ਹੁੰਦੇ ਸੀ ਦੂਜੇ ਤੀਜੇ, ਸੋ ਜੋ ਖੁਸ਼ੀ ਦੇ ਸਮੇਂ ਤੇ ਹੁੰਦਾ ਇੱਕ ਸ਼ਰਾਧ ਇਨ੍ਹਾਂ ਦਾ, ਕਿਉਂਕਿ ਹਲੇ ਸਿੱਖੀ ਨਹੀਂ ਸ਼ੁਰੂ ਹੋਈ, ਜਾਂ ਉਹਦਾ ਪਹਿਲਾਂ ਜਾਣ ਲੈਣਾ ਕਿ ਉਨ੍ਹਾਂ ਨੇ ਜੋ ਜੋ ਕਰਿਆ ਉਹ ਵੀ ਸਾਡੀ ਨਿਗਾਹ ਚ ਹੋਣਾ ਚਾਹੀਦਾ ਕਿ ਉਨ੍ਹਾਂ ਨੂੰ ਕਿੰਨੀ ਖੁਸ਼ੀ ਹੋਈ।
ਬੇਦਨ ਬੇਦਾ ਜਿਉਂ ਵਿਪਰ ਬਤਾਇਓ।
ਸੋ ਜਿਵੇਂ ਬੇਦ ਰੀਤੀ ਦੱਸੀ ਸੀ ਬ੍ਰਾਹਮਣ ਨੇ ਉਹ ਸਾਰੀ ਕੀਤੀ ਹੈ।
ਕਾਲੂ ਕਹਿ ਨਾਮ ਸਿਸ ਰੱਖੋ।
ਬਾਬਾ ਕਲਿਆਣ ਚੰਦ ਜੀ ਕਹਿਣ ਲੱਗੇ ਮੇਰੇ ਪੁੱਤਰ ਦਾ ਨਾਮ ਹੁਣ ਰੱਖ ਦਿਓ ਸੋਹਣਾ ਜਿਹਾ।
ਕਰਨ ਸੋਧ ਸੁਧ ਮੁਝ ਸੋ ਭੱਖ ਹੋ।
ਹੁਣ ਤੁਸੀਂ ਚੰਗੀ ਤਰ੍ਹਾਂ ਅੱਖਰ ਚੰਗੇ ਸੋਹਣੇ ਆਖੋ, ਸੋਹਣਾ ਜਿਹਾ ਨਾਮ ਹੋਵੇ ਇਹਨਾਂ ਦਾ।
ਸੁਣ ਕਾਲੂ ਇਸ ਨਾਮ ਅਪਾਰਾ।
ਸੁਣ ਪਈ ਕਲਿਆਣ ਚੰਦ ਇਹਨਾਂ ਦਾ ਨਾਮ ਤਾਂ ਪਹਿਲਾਂ ਹੀ ਬੜਾ ਅਪਾਰ ਹੈ।
ਔਰ ਆਖੋ ਕਰ ਸੋਧ ਵਿਚਾਰਾ,
ਰੱਖਾਂਗਾ ਸੋਧ ਕੇ ਵਿਚਾਰ ਕੇ ਜਿਹਦਾ ਕੋਈ ਭਾਵ ਅਰਥ ਹੋਵੇ।
ਅਬਨਿਜ ਕੁਲ ਕੇ ਜਹਿ ਚਾਲੀ,
ਹਾਂ ਹੁਣ ਤੁਸੀਂ ਆਪਣੀ ਕੁਲ ਦੀ ਮਰਿਆਦਾ ਸਾਰੀ ਕਰ ਲਓ।
ਜੋ ਜੱਚ ਹੈ ਤੇ ਭੇਜਣਾ ਖਾਲੀ।
ਇੱਕ ਗੱਲ ਯਾਦ ਰੱਖਿਓ, ਇਹਨਾਂ ਨੇ ਅਵਤਾਰ ਧਾਰਿਆ ਨਾ, ਇਹ ਦੀਨ ਦੁਨੀਆਂ ਦੇ ਮਾਲਕ ਨੇ, ਇਹ ਹੁਣ ਕੋਈ ਦਰਵਾਜੇ ਤੋਂ ਖਾਲੀ ਨਾ ਜਾਵੇ ਤੇਰੇ। ਕੋਈ ਮੰਗਤਾ ਆ ਜੇ, ਹਰੇਕ ਨੂੰ ਜੋ ਕੋਈ ਮੰਗੇ, ਕੰਬਲ ਮੰਗੇ, ਖੇਸ ਮੰਗੇ, ਗੜਬੀ ਮੰਗੇ, ਭਾਂਡਾ ਮੰਗੇ, ਰੋਟੀ ਮੰਗੇ, ਜੋ ਮੰਗੇ ਸਭ ਦਿੰਦਾ ਜਾਈ। ਕਿਉਂਕਿ ਇਹਨਾਂ ਦਾ ਕਰਮ ਹੀ ਇਹ ਹੈ ਕਿ ਇਹਨਾਂ ਨੇ ਦੁਨੀਆਂ ਨੂੰ ਵੰਡਣਾ ਹੀ ਵੰਡਣਾ ਹੈ।
ਦੋਹਰਾ ਇਹ ਬਿਦ ਕਹਿ ਦਿਜ ਵਰਗਾਇਓ, ਜੋ ਤਿਸ ਕਰਤ ਵਿਚਾਰ।
ਇਸ ਤਰ੍ਹਾਂ ਜੋ ਸ੍ਰੇਸ਼ਟ ਬ੍ਰਾਹਮਣ ਸੀ ਹਰਦਿਆਲ ਪੁਰੋਹਿਤ, ਥੋੜੀ ਜਿਹੀ ਗਿਣਤੀਆਂ ਮਿਣਤੀਆਂ ਚ ਪੈ ਗਿਆ ਹੁਣ, ਹੈਰਾਨਗੀ ਚ, ਵਿਸਮਾਦ ਵਿਚ, ਕਿਉਂਕਿ ਅੱਜ ਤੱਕ ਐਸਾ ਸਰੂਪ ਨਹੀਂ ਸੀ ਦੇਖਿਆ, ਕਦੇ ਦਰਸ਼ਨ ਨਹੀਂ ਸੀ ਕੀਤੇ। ਇਸ ਤਰ੍ਹਾਂ ਆਪਣੀਆਂ ਗਿਣਤੀਆਂ ਮਿਣਤੀਆਂ ਹੱਥ ਤੇ ਉੱਤੇ ਉਂਗਲਾਂ ਤੇ ਕਰਦਾ ਜਾ ਰਿਹਾ ਹੈ।
ਦਰ ਪਰ ਤੋਰਨ ਸੁੰਦਰੰ ਬਾਂਧਤ ਹਰਖ ਅਪਾਰ।
ਥੋੜੇ ਪੁਰਾਣੇ ਰੀਤੀ ਰਿਵਾਜ ਸੀ, ਦਰਵਾਜੇ ਦੇ ਉੱਤੇ ਪੱਤੇ ਜੇ ਲਟਕਾ ਦੇਣੇ, ਬੰਧਨਵਾਰ ਕਹਿੰਦੇ ਨੇ, ਤਾਂ ਕਿ ਇੱਕ ਨਿਸ਼ਾਨੀ ਹੁੰਦੀ ਦੁਨੀਆਂ ਨੂੰ ਪਤਾ ਲੱਗ ਜਾਏ ਹੁਣ ਲੜੀਆਂ ਲਟਕਾ ਦਿੰਦੇ ਨੇ। ਫਰਕ ਇੰਨਾ ਹੀ, ਉਦੋਂ ਸੀ ਪੱਤੇ ਲਟਕਾ ਦੇਣੇ, ਹੁਣ ਲੜੀਆਂ ਲਟਕਾ ਦੇਣੇ ਦਰਵਾਜੇ ਤੇ, ਡੈਕੋਰੇਸ਼ਨ ਕਰ ਦੇਣੀ, ਇਹਦੇ ਨਾਲ ਪਤਾ ਲੱਗ ਜਾਂਦਾ ਇਸ ਘਰ ਚ ਵਿਆਹ ਹੈ, ਇੱਥੇ ਕਿਸੇ ਨੇ ਜਨਮ ਲਿਆ ਬਾਲਕ ਨੇ, ਔਰ ਬਹੁਤ ਸਾਰੀਆਂ ਇਹਦੇ ਨਾਲ ਇੱਕ ਵਿਸ਼ੇਸ਼ਤਾ ਹੁੰਦੀ। ਇਸ ਕਰਕੇ ਉਦੋਂ ਲੋਕੀ ਐਸਾ ਕਰਮ ਕਰਦੇ ਸਨ।
ਆਉਂਦੇ
ਨੇ ਦਰਵਾਜੇ ਤੇ ਬਹੁਤ ਸਾਰੇ ਮੰਗਤੇ ਆ ਕਰਕੇ ਮੰਗਦੇ ਹਨ।
ਕਾਲਣ ਪੂਰ ਕਲੀਵ ਸੋ ਨੱਚ ਹੈ।
ਸਮੇਂ ਸਮੇਂ ਦੀ ਗੱਲ ਹੈ, ਹੁਣ ਵੀ ਐਸਾ ਹੋ ਜਾਂਦਾ ਕਾਲਾਂ ਨੂੰ ਪੂਰਨ ਵਾਲੇ ਆ ਕਰਕੇ ਕਲੀਵ ਆਦਿਕ ਨੱਚਦੇ ਹਨ, ਸੋ ਉਹ ਵੀ ਮੰਗਦੇ ਨੇ ਢੋਲ ਵਜਾ ਕੇ।
ਢੋਲਕ ਟਲਕਾ ਘੁੰਗਰੂ ਤਾਲੀ,
ਕੋਈ ਢੋਲ ਵਜਾਉਂਦਾ, ਕੋਈ ਟੱਲੀਆਂ ਵਜਾਉਂਦਾ, ਕੋਈ ਘੁੰਗਰੂ ਵਜਾਉਂਦਾ, ਇਸ ਤਰੀਕੇ ਨਾਲ ਆਪਣੀਆਂ ਕੋਈ ਤਾੜੀਆਂ ਹੀ ਕਸੀ ਜਾਂਦਾ, ਸੋ ਇਸ ਤਰ੍ਹਾਂ ਜਾਂ ਕੈਂਸੀ ਵਜਾਈ ਜਾਂਦਾ। ਲੋਕੀ ਜਿਹੜੇ ਮੰਗਤੇ ਹੁੰਦੇ ਤਰ੍ਹਾਂ ਤਰ੍ਹਾਂ ਦੇ ਇਨ੍ਹਾਂ ਦੇ ਢੰਗ ਤਰੀਕੇ ਜੇ ਮੰਗਣ ਦੇ ਬਣਾਏ ਹੁੰਦੇ। ਇੱਥੇ ਦੇਖੇ ਆਪ ਕੈਨੇਡਾ ਚ ਵੀ, ਟੋਰਾਂਟੋ ਦੇਖੇ, ਉਹ ਇਸ ਤਰੀਕੇ ਨਾਲ ਅੰਦਰ ਡਾਊਨ ਟਾਊਨ ਚ ਜਾ ਕੇ ਉਹ ਵਾਇਲਨ ਵਜਾਈ ਜਾਂਦਾ ਹੈ ਕਿ ਮੈਂ ਕਿਹਾ ਇਹ ਕੀ ਕਰਦਾ, ਕਹਿੰਦੇ ਮੰਗਦਾ। ਮੈਂ ਕਿਹਾ ਮਾਡਰਨ ਮੰਗਤਾ ਹੋ ਗਿਆ, ਵਾਇਲਨ ਵਜਾ ਕੇ ਮੰਗਦਾ, ਕੋਈ ਇਲੈਕਟ੍ਰਿਕ ਸਾਜ ਲਾ ਕੇ ਬੈਠਾ ਉਹ ਮੰਗ ਰਿਹਾ, ਕਈਆਂ ਨੇ ਲਿਖ ਕੇ ਲਾਇਆ ਹੋਇਆ, ਮੇਰਾ ਕੋਈ ਸਾਧਨ ਨਹੀਂ, ਮੈਨੂੰ ਰੋਟੀ ਦਿਓ। ਇਸ ਤਰੀਕੇ ਨਾਲ ਮੰਗਣ ਦੇ ਜੁੱਗਾਂ ਜੁੱਗਾਂ ਤੋਂ ਲੈ ਕੇ ਇੱਕ ਦਾਤੇ ਇੱਕ ਮੰਗਤੇ ਕੀਤੇ ਰੱਬ ਨੇ ਬਣਾਏ ਸਾਰੇ। ਇਸ ਤਰੀਕੇ ਨਾਲ ਮੰਗਤੇ ਆ ਰਹੇ ਖੁਸ਼ੀ ਚ, ਕਿਉਂ ਜਿੱਥੇ ਲੜਕਾ ਹੋ ਜਾਏ ਉੱਥੇ ਸੁਭਾਵਕ ਤੌਰ ਤੇ ਹੀ ਆ। ਹੁਣ ਵੀ ਇਤਨਾ ਜ਼ੋਰ ਪੈ ਜਾਂਦਾ, ਪਤਾ ਨੀ ਕਿੱਥੋਂ ਖਬਰ ਕੱਢ ਲੈਂਦੇ ਨੇ। ਇਸ ਤਰ੍ਹਾਂ ਅੱਗੇ ਤੋਂ ਅੱਗੇ ਖਬਰ ਮਿਲਦੀ ਜਾਂਦੀ ਹੈ, ਜਾਓ ਵੀ ਉਸ ਘਰ ਚ ਬਹੁਤ ਕੁਛ ਮਿਲ ਰਿਹਾ। ਇਉਂ ਮਹਾਰਾਜ ਸੱਚੇ ਪਾਤਸ਼ਾਹ ਦਰ ਤੇ ਰੌਣਕਾਂ ਲੱਗ ਗਈਆਂ, ਇੱਥੇ ਤਾਂ ਹੋਰ ਹੀ ਕੁਛ ਹੋ ਰਿਹਾ। ਇੱਥੇ ਤਾਂ ਬਹਾਨੇ ਨਾਲ ਦੇਵਤੇ ਮੰਗਤਿਆਂ ਦਾ ਰੂਪ ਬਣਾ ਕੇ ਆਈ ਜਾਂਦੇ ਨੇ, ਨਾਲੇ ਦਰਸ਼ਨ ਕਰਾਂਗੇ, ਨਾਲੇ ਉੱਥੋਂ ਗੁਰਾਂ ਦੇ ਘਰੋਂ ਖੈਰ ਲੈ ਕੇ ਆਵਾਂਗੇ। ਇਉਂ ਬਹੁਤ ਸਾਰੀਆਂ ਗੁਪਤ ਰੂਹਾਂ ਦਰਸ਼ਨ ਕਰਨ ਆਈਆਂ।
ਤਾਲ ਮਿਲਾਵ ਹੈ ਲੇਹ ਭਪਾਲੀ,
ਭਪਾਲੀ ਹੁੰਦਾ ਗੇੜਾ ਖਾ ਕੇ, ਭਵਾਲੀ ਲੈ ਕੇ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਬਚਨ ਕੀਤਾ ਨਾ ਕਿ ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ, ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ ਤਨ ਵਰਤਨ ਸਰਬ ਚਾਲ, ਨਾਨਕ ਮੁਸੈ ਗਿਆਨ ਵਿਹੂਣੀ ਖਾਏ ਗਿਆ ਜਮਕਾਲ, ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ, ਫੇਰ ਸਿਰ ਉੱਡ ਉੱਡ ਰਾਵਾ ਝਾਟਾ ਪਾਏ, ਵੇਖੇ ਲੋਕ ਹੱਸੈ ਘਰ ਜਾਏ, ਰੋਟੀਆਂ ਕਾਰਨ ਪੂਰ ਹੈ ਤਾਲ, ਆਪ ਪਛਾੜ ਹੈ ਧਰਤੀ ਨਾਲ। ਪਿੱਛੇ ਨੂੰ ਹੋ ਜਾਂਦੇ, ਕਦੇ ਕੇਸਾਂ ਚ ਮਿੱਟੀ ਪਾਉਂਦੇ ਆ, ਕਦੇ ਇਸ ਤਰ੍ਹਾਂ ਨੱਚਦੇ ਨੇ, ਕਦੇ ਕੁਛ ਕਰਦੇ ਨੇ। ਇਸ ਤਰ੍ਹਾਂ ਮੰਗਤੇ ਮੰਗਣ ਦੇ ਮਾਰੇ ਬਹੁਤ ਸਾਰੇ ਦਾ ਪੇਜ ਖੇਡਦੇ ਨੇ।
ਗਾਵੇ ਗੀਤ ਮਧੁਰ ਧੁਨ ਧਾਰੀ,
ਮਧੁਰ ਮਿੱਠੀਆਂ ਮਿੱਠੀਆਂ ਧੁਨਾਂ ਲਾ ਕੇ ਗੀਤ ਗਾਉਂਦੇ ਹਨ।
ਸੁਹਾਤੀ ਸੁੰਦਰ ਗਾਰੀ,
ਸੋ ਸੋਹਣੀਆਂ ਸੋਹਣੀਆਂ ਸੁੰਦਰ ਤਰੀਕੇ ਨਾਲ ਸਿੱਠਣੀ ਆਦਿਕ ਦਿੰਦੇ ਪੁਰਾਣੇ ਲੋਕ, ਮਹਾਰਾਜ ਨੇ ਬੰਦ ਕੀਤੀਆਂ ਸਾਰੀਆਂ ਚੀਜ਼ਾਂ। ਸੋ ਇਸ ਤਰ੍ਹਾਂ ਜਾਂ ਕਹਿਣਾ ਬਹੁਤ ਸਾਰੀਆਂ ਚੀਜ਼ਾਂ ਗਾ ਕੇ ਕਹਿਣੀਆਂ ਵੀ ਅਕਾਲ ਪੁਰਖ ਨੇ ਕਿਰਪਾ ਕੀਤੀ, ਕੋਈ ਚੰਗਾ ਗਾਉਂਦੇ, ਕੋਈ ਮੰਦਾ ਗਾਉਂਦੇ, ਕੋ ਕਿਸ ਤਰ੍ਹਾਂ ਦੀ ਦੁਨੀਆਂ ਹੈ, ਤਰ੍ਹਾਂ ਤਰ੍ਹਾਂ ਦੇ ਗੀਤ ਗਾਉਂਦੇ ਹਨ।
ਸਭ ਹੈ ਸ਼ਰੀਕਨ ਮਿਲ ਕਰ ਆਏ,
ਸਾਰੇ ਸ਼ਰੀਕੇਬਾਜੀ ਵਾਲੇ ਬੇਦੀ ਕੁਲ ਦੇ ਦੂਰੋਂ ਦੂਰੋਂ ਪਿੰਡਾਂ ਚੋਂ ਮਿਲ ਕੇ ਆਏ।
ਭੁੱਖਨ ਬਸਨ ਧਰੇ ਸ਼ਬ ਛਾਏ,
ਉਹ ਲਿਆ ਕਰਕੇ ਬਹੁਤ ਸਾਰੇ ਜਿਹੜੇ ਨੇ ਗਹਿਣੇ ਕੱਪੜੇ ਪੁਰਾਣੀ ਰੀਤੀ ਰਿਵਾਜ ਮੁਤਾਬਕ, ਲਓ ਭਾਈ ਤੁਹਾਡੇ ਬਾਲਕ ਆਇਆ, ਸੋਹਣਾ ਬੱਚਾ ਆਇਆ, ਕਿਸੇ ਨੂੰ ਕੀ ਪਤਾ ਕੌਣ ਹੈ। ਉਹ ਆਪਣੀ ਬੋਲੀ ਬੋਲਦੇ ਨੇ, ਆਹ ਕੱਪੜੇ ਲਿਆਂਦੇ ਨੇ, ਕੋਈ ਕੋਈ ਕੱਪੜੇ ਲਿਆ ਰਿਹਾ।
ਗਜ ਗਾਮਨ ਕੈ ਖੰਜਨ ਲੈਣੇ,
ਇਸ ਤਰੀਕੇ ਨਾਲ ਕਵੀ ਜੀ ਕਹਿੰਦੇ ਸਾਰੇ ਨਗਰ ਦੇ ਵਿੱਚੋਂ ਇਲਾਕਾ ਜਿੱਥੇ ਵੀ ਹੈ, ਜਿੱਥੇ ਰਿਸ਼ਤੇਦਾਰੀਆਂ ਨੇ, ਉਥੋਂ ਹੀ ਹਰ ਇਸਤਰੀ ਪੁਰਸ਼ ਮਾਈ ਭਾਈ ਬੱਚੇ ਸਭ ਕੋਈ ਚੱਲ ਕੇ ਆ ਰਿਹਾ। ਇੱਕ ਤੇ ਬਾਬਾ ਜੀ ਵੈਸੇ ਪਟਵਾਰੀ ਹੋਣ ਕਰਕੇ ਮਸ਼ਹੂਰ ਬੜੇ ਸੀ, ਵੱਡੇ ਬੜੇ ਸੀ, ਘਰ ਦੇ ਵਿੱਚ ਮਾਲ ਡੰਗਰ ਦੀ ਕਮੀ, ਦੁੱਧ ਦੀ ਕਮੀ ਨੀ, ਮਿੱਠੇ ਦੀ ਕਮੀ ਨੀ, ਲੰਗਰ ਲਾ ਦਿੱਤੇ।
ਨਾਗਰ ਗੀਤ ਗਾਏ ਪਿਕ ਬੈਨੀ,
ਕਹਿੰਦੇ ਕੋਇਲ ਵਰਗੀਆਂ ਮਿੱਠੀਆਂ ਆਵਾਜ਼ਾਂ ਨੇ ਅਤੇ ਗੀਤ ਗਾ ਰਹੇ ਨੇ ਮਿਲ ਕਰਕੇ ਸਾਰੇ ਜਾਣੇ ਮੰਗਣ ਵਾਲੇ।
ਵਰਨ ਵਰਨ ਪਟ ਪਹਿਰ ਨਵੀਨਾ,
ਰੰਗਾਂ ਰੰਗਾਂ ਦੇ ਕੱਪੜੇ ਸਜਾ ਸਜਾ ਕੇ ਸਾਰੇ ਜਾਣੇ ਆਉਂਦੇ ਹਨ। ਕਹਿੰਦੇ ਮਸਾਂ ਤਾਂ ਮੌਕਾ ਲੱਗਿਆ, ਪਟਵਾਰੀ ਦੇ ਘਰ ਪੁੱਤਰ ਨੇ ਆ ਕਰਕੇ ਅਵਤਾਰ ਧਾਰਿਆ, ਆਪਾਂ ਜਨਮ ਆਪ ਨੀ ਕਹਿੰਦੇ ਹਾਂ।
ਕੱਟ ਜਨ ਸ਼ੀਨ ਅਰੋਜਨ ਪੀਨਾ,
ਇਸ ਤਰੀਕੇ ਦੇ ਨਾਲ ਕਹਿੰਦੇ ਬੜੇ ਸੁੰਦਰ ਕੱਪੜੇ ਪਾ ਪਾ ਕੇ ਨੱਚਣ ਵਾਲੇ ਸਵਾਰ ਖੁਸਰੇ ਆਦਿਕ ਦੀ ਗੱਲ ਕਰਦੇ ਨੇ, ਉਹ ਇਸਤਰੀਆਂ ਵਾਲੇ ਕੱਪੜੇ ਪਾ ਕੇ ਆ ਗਏ, ਕਿਉਂਕਿ ਰਿਵਾਜ ਸੀ ਪੁਰਾਣਾ। ਅੱਜ ਤੋਂ 40 ਸਾਲ ਪਹਿਲਾਂ, 50 ਸਾਲ ਪਹਿਲਾਂ ਹੋਰ ਰਿਵਾਜ, 25 ਸਾਲ ਪਹਿਲਾਂ ਹੋਰ, 100 ਸਾਲ ਪਹਿਲਾਂ ਹੋਰ, 200 ਸਾਲ ਪਹਿਲਾਂ ਹੋਰ, ਇਹ ਤੇ 538 ਸਾਲ ਪਹਿਲਾਂ ਦੀ ਗੱਲ ਕਰ ਰਹੇ। ਉਸ ਸਮੇਂ ਕਿਆ ਹੁੰਦਾ ਸੀ ਸੰਸਾਰ ਦੇ ਅੰਦਰ, ਇਹ ਹੋਰ ਤਾਂ ਕੁਛ ਹੁੰਦਾ, ਪੈਸੇ ਤਾਂ ਠੀਕ ਠੀਕ ਹੀ ਹੁੰਦੇ ਸੀ, ਪਰ ਖਾਣੇ ਪੀਣੇ ਨੂੰ ਹੁੰਦਾ ਇੰਨਾ ਗੁੜ ਦੇ ਦਿਓ ਭਾਈ, ਇਹ ਮੰਗਤਾ ਆ, ਇਹਨੂੰ ਚੌਲ ਦੇ ਦਿਓ, ਮਿੱਠੇ ਚੌਲ ਬਣਾ ਕੇ ਵੰਡ ਦਿਓ, ਇਹ ਕਣਕ ਦੇ ਦਿਓ, ਇਹਨੂੰ ਆਹ ਚੀਜ਼ ਦੇ ਦਿਓ, ਜਾਂ ਸੁੱਕੇ ਮੇਵੇ ਆਦਿਕ ਵੰਡ ਦੇਣੇ।
ਅਲੰਕਾਰ ਨਗ ਕੰਚਨ ਭੀਨੇ,
ਇਸ ਤਰ੍ਹਾਂ ਕਹਿੰਦੇ ਨੇ ਬਹੁਤ ਸੁੰਦਰ ਸੁੰਦਰ ਗਹਿਣੇ ਨਗਾਂ ਦੇ ਜੜੇ ਹੋਏ ਸੋਨੇ ਵਿੱਚ ਗਹਿਣੇ, ਸੋਹਣੇ ਸਜਾਵਟੀ ਪਾ ਕਰਕੇ ਜੋ ਰਿਸ਼ਤੇਦਾਰ ਪਿੰਡ ਦੀਆਂ ਇਸਤਰੀਆਂ ਦੂਰ ਦੁਰਾਡਿਆਂ ਤੋਂ ਸਭ ਕੋਈ ਚੱਲ ਕੇ ਆਇਆ ਹੈ।
ਕਰਨਪੁਰ ਬਾਰਾ ਬੇਸਰ ਕੀਨੇ,
ਸੋ ਇਸ ਤਰੀਕੇ ਨਾਲ ਕਹਿੰਦੇ ਕੰਨਾਂ ਦੇ ਵਾਲੇ ਚੰਗੇ ਆ, ਹੋਰ ਬਹੁਤ ਸਾਰੇ ਗਹਿਣੇ ਦੀ, ਕਿਉਂਕਿ ਕਵੀ ਹੈ, ਕਵਿਤਾ ਜਦੋਂ ਲਿਖਦੇ ਨੇ ਨਾ ਜਿੱਦਣ ਨੂੰ, ਫਿਰ ਕਹਿੰਦੇ ਧਰ ਲੈਂਦੇ ਨੇ ਇੱਕ ਵਾਰ ਕਲਮ, ਫਿਰ ਸਾਰਾ ਹੀ ਕੁਛ ਲਿਖਦੇ ਨੇ, ਹਾਰ ਸ਼ਿੰਗਾਰ ਭਾਵੇਂ ਉਹਨਾਂ ਪਾਇਆ ਵੀ ਨਾ ਹੋਵੇ, ਪਰ ਉਹ ਇਹ ਪਹਿਲਾਂ ਦੱਸ ਕੇ ਆਏ ਨਾ ਆਪਾਂ ਕੱਲ ਵੀ, ਕਿ ਜਿੰਨੇ ਰਸ ਹੁੰਦੇ ਉਹਨੂੰ ਪੂਰਾ ਕਰਨਾ ਹੁੰਦਾ, ਹਾਸ ਰਸ, ਕਾਵ ਰਸ, ਬੀਬਤਸ ਰਸ, ਰੁਦਰ ਰਸ, ਉਹ ਸਾਰੇ ਰਸਾਂ ਨੂੰ ਪੂਰਾ ਕਰਨ ਲਈ ਇਹ ਹੁਣ ਹਾਰ ਸ਼ਿੰਗਾਰ ਰਸ ਹੈ, ਜਿਹੜੀ ਚੀਜ਼ ਨਹੀਂ ਵੀ ਪਾਈ ਉਹ ਵੀ ਪਾ ਦੇਣੀ, ਕਿਉਂਕਿ ਕਵਿਤਾ ਦੀ ਸੋਭਾ ਵੱਧ ਜਾਵੇ। ਕਿਉਂ? ਕਈ ਵਾਰ ਕਵਿਤਾ ਦੀ ਜਿਹੜੀ ਸੋਭਾ ਹੈ ਨਾ, ਇਸ ਤਰੀਕੇ ਨਾਲ ਬਹੁਤ ਵਧਾ ਦਿੱਤੀ ਜਾਂਦੀ ਹੈ। ਇਸ ਢੰਗ ਨਾਲ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਨੇ।
ਸੁੰਦਰ ਘਟਕਾ ਅੰਗਦ ਕੰਗਣਾ,
ਸੋ ਸੋਹਣੇ ਸੋਹਣੇ ਜਿਹੜੇ ਗਹਿਣੇ ਆਦਿਕ ਦੀ ਇੱਥੇ ਗੱਲ ਕਰਦੇ ਨੇ, ਡੌਲਿਆਂ ਦੇ ਵਿੱਚ ਲੋਕ ਪੁਰਾਣੇ ਟਾਈਮ ਤੇ ਪਾਉਂਦੇ ਸੀ, ਉਹ ਪਾ ਕੇ ਆਉਂਦੇ ਨੇ, ਪੁਰਾਣਾ ਯਾਦ ਕਰੋ ਕਿਸ ਤਰੀਕੇ ਨਾਲ ਪੁਰਾਣੇ ਲੋਕ ਐਸੀਆਂ ਚੀਜ਼ਾਂ ਪਾ ਕਰਕੇ, ਜਦੋਂ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਸਿੱਖੀ ਕੀ ਹੈ, ਕਿ ਰੱਬ ਦਾ ਨਾਂ ਕੀ ਚੀਜ਼ ਹੈ, ਬਸ ਲੋਕ ਜਿੱਥੇ ਕੁੜਜੇ ਹੋਏ ਸੀ ਉੱਥੇ ਕੀ ਖੜੇ ਸਨ।
ਸ਼ਬਦ ਕਰ ਹੈ ਜੇ ਪਹਿਰੇ ਅੰਗਨਾ,
ਹੁਣ ਜਿੰਨੇ ਗਹਿਣੇ ਆਦਿਕ ਪਾਏ ਨੇ ਉਹ ਅੰਗਾਂ ਦੇ ਉੱਤੇ ਜੋ ਕੋਈ ਤੁਰਦਾ, ਉਹ ਸ਼ਬਦ ਦੀ ਭਾਵ ਝਣਕਾਰ ਹੁੰਦੀ ਹੈ, ਆਵਾਜ਼ ਆਉਂਦੀ ਹੈ।
ਭਾਈ ਪਾਨ ਮਹਿ ਭਾਰੀ ਭੀਰਾ,
ਗੱਲ ਕੀ ਕਹਿੰਦੇ, ਮੁੱਕਦੀ ਗੱਲ ਮੁਕਾਉਣੇ, ਵੀ ਘਰ ਦੇ ਵਿੱਚ ਭਾਰੀ ਭੀੜ ਹੋ ਗਈ ਮੰਗਣ ਵਾਲਿਆਂ ਦੀ, ਮਿਲਣ ਵਾਲਿਆਂ ਦੀ, ਰੌਣਕਾਂ ਲੱਗੀਆਂ ਨੇ।
ਉਤਸ਼ਾਹ ਕੀ ਧੁਨੀ ਗੰਭੀਰਾ,
ਇਹ ਉਤਸ਼ਾਹ ਦੀ ਧੁਨੀ ਹੋ ਗਈ, ਜਿਵੇਂ ਘਰ ਦੇ ਵਿੱਚ ਜਿੱਥੇ ਵਿਆਹ ਹੋਵੇ ਕਹਿੰਦੇ ਕਾਵਾਂ ਰੌਲੀ ਪੈਂਦੀ ਉੱਥੇ ਪੂਰੀ, ਕੋਈ ਉੱਚੀ ਬੋਲ ਰਿਹਾ, ਕੋਈ ਕੁਛ ਬੋਲ ਰਿਹਾ, ਕੋਈ ਕੁਛ ਬੋਲ ਰਿਹਾ, ਕਹਿੰਦੇ ਇਸ ਤਰੀਕੇ ਨਾਲ, ਪਰ ਇੱਥੇ ਤਾਂ ਕੁਝ ਹੋਰ ਢੰਗ ਦਾ ਹੀ ਰੌਲਾ ਪੈ ਰਿਹਾ ਹੈ।
ਕਪਟ ਬੇਸ ਜਹਿ ਦੇਵ ਦੁਹਟੀ,
ਸੋ ਇਸ ਤਰੀਕੇ ਨਾਲ ਹੁਣ ਕਹਿੰਦੇ ਨੇ ਕਿ ਦੇਵਤਿਆਂ ਦੀਆਂ ਜਿਹੜੀਆਂ ਪੱਛਰਾਂ ਨੇ ਜਾਂ ਦੇਵਤੇ ਨੇ, ਉਨ੍ਹਾਂ ਨੇ ਆਪਣੇ ਰੂਪ ਤਬਦੀਲ ਕਰਕੇ ਕਿਸੇ ਨੂੰ ਕੀ ਪਤਾ ਕੌਣ ਆ ਰਿਹਾ, ਉਹ ਵੀ ਆਈ ਜਾਂਦੇ ਨੇ, ਮੱਥਾ ਮਹਾਰਾਜ ਨੂੰ ਟੇਕੀ ਜਾਂਦੇ ਨੇ, ਮਾਇਆ ਕੋਲ ਰੱਖੀ ਜਾਂਦੇ ਨੇ, ਮਹਾਰਾਜ ਨੂੰ ਪਤਾ ਇਹ ਕੌਣ ਹੈ ਜਾਂ ਉਨ੍ਹਾਂ ਨੂੰ ਪਤਾ ਕਿ ਅਸੀਂ ਕੌਣ ਹਾਂ। ਇਸ ਤਰੀਕੇ ਨਾਲ ਉਹ ਸਾਰੇ ਜਾਣੇ ਹੀ ਮਹਾਰਾਜ ਸੱਚੇ ਪਾਤਸ਼ਾਹ, ਕਿਉਂਕਿ 84 ਲੱਖ ਜੂਨ ਦੇ ਮਾਲਕ ਨੇ ਗੁਰੂ ਨਾਨਕ ਦੇਵ ਜੀ, ਉਹ ਸਾਰਿਆਂ ਦਾ ਹੀ ਅਧਿਕਾਰ ਹੈ ਮੱਥਾ ਟੇਕਣਾ। ਗੁਰੂ ਗ੍ਰੰਥ ਸਾਹਿਬ ਨੂੰ ਵੀ 84 ਲੱਖ ਜੂਨ ਹੀ ਮੱਥਾ ਟੇਕਦੀ ਹੈ, ਪਰ ਇਹ ਆਪਾਂ ਨੂੰ ਗਿਆਨ ਨਹੀਂ। ਇਸ ਕਰਕੇ ਮਹਾਰਾਜ ਤਾਂ ਸਾਰਿਆਂ ਦੇ ਮਾਲਕ ਹਨ।
ਗਾਵਹਿ ਮਨਹਾ ਜਗਤ ਸੁਖ ਲੁੱਟੀ,
ਸੋ ਗਾਉਂਦੇ ਹਨ ਮਨੋ ਸਾਰੇ ਜਗ ਦਾ ਸੁਖ ਲੁੱਟ ਲਿਆ, ਇੰਨਾ ਸੁੰਦਰ ਆ ਕਰਕੇ ਗਾਉਂਦੇ ਹਨ।
ਕਾਲੂ ਆਲਜ ਮੰਗਲ ਸਾਜੇ,
ਬਾਬਾ ਕਲਿਆਣ ਚਾਹੁੰਦੇ ਆਲਿਆ ਤੋਂ ਭਾਵ ਮੰਗਲ ਸਾਜੇ, ਬਹੁਤ ਮੰਗਲ ਖੁਸ਼ੀਆਂ ਦੇ ਉੱਥੇ ਉਸ ਸਥਾਨ ਤੇ ਬਾਜੇ ਗਾਜੇ ਵੱਜ ਰਹੇ ਹਨ।
ਦਰ ਪਰ ਲੱਗ ਨਿਸ਼ਾਨ ਸੁਭ ਬਾਜੇ,
ਦਰਵਾਜੇ ਦੇ ਉੱਤੇ ਨਿਸ਼ਾਨ ਲੱਗ, ਛੋਟੇ ਨਿਸ਼ਾਨ ਜਿਹੜੇ ਹੁੰਦੇ ਨੇ ਨਾ, ਛੋਟੇ ਜਿਵੇਂ ਨਗਾਰੇ ਹੁੰਦੇ ਨੇ। ਤੁਸੀਂ ਬਹੁਤੇ ਹਜੂਰ ਸਾਹਿਬ ਯਾਤਰਾ ਜਾਂਦੇ ਹੋ, ਜਦੋਂ ਉੱਥੇ ਦੇਖਿਆ ਹੋਣਾ ਸ਼ਹਿਨਾਈ ਜੀ ਵਜਾਉਂਦੇ ਨੇ ਬਜ਼ੁਰਗ ਜੇ, ਤੋ ਛੋਟੇ ਛੋਟੇ ਨਗਾਰੇ ਜੇ ਹੁੰਦੇ ਨੇ, ਉਹਨਾਂ ਨੂੰ ਲੋਕ 1 ਰੁਪਈਆ 2 ਰੁਪਈਏ 5 ਰੁਪਈਏ ਦੇਈ ਜਾਂਦੇ ਨੇ। ਸੋ ਇਸ ਤਰ੍ਹਾਂ ਰਾਜਿਆਂ ਦੇ ਦਰਾਂ ਤੇ ਹੁੰਦਾ ਸੀ ਪਹਿਲਾਂ, ਹਰ ਵਕਤ ਆਵਾਜ਼ ਆਉਣੀ ਸ਼ਹਿਨਾਈਆਂ ਦੀ, ਖੁਸ਼ੀਆਂ ਦੀ। ਅੱਜ ਬਾਬਾ ਕਲਿਆਣ ਚੰਦ ਦੇ ਦਰ ਤੇ ਅਨੇਕਾਂ ਸ਼ਹਿਨਾਈਆਂ ਵਾਲੇ ਛੋਟੇ ਛੋਟੇ ਇਹ ਨਗਾਰੇ ਜੇ ਲੈ ਕੇ ਵਜਾਉਂਦੇ ਨੇ, ਤਾਂ ਕਿ ਪਤਾ ਲੱਗੇ ਕਿ ਖੁਸ਼ੀ ਦਾ ਸਮਾਂ ਹੈ।
ਢਾਡੀ ਭਾਤ ਜੋ ਮੰਗਣ ਹਾਰੇ,
ਸੋ ਜਿਹੜੇ ਇੱਕ ਮੰਗਣ ਵਾਲੇ ਵੱਖਰੇ ਹੁੰਦੇ ਨੇ ਢਾਡੀ ਜੇ, ਤੇ ਇੱਕ ਮੰਗਣ ਹਾਰੇ ਭਾਟ ਹੁੰਦੇ ਨੇ, ਉਹ ਆ ਕੇ ਗੀਤ ਗਾਉਂਦੇ ਨੇ। ਇਹਨਾਂ ਦੀਆਂ ਵੀ ਕਈ ਕਿਸਮਾਂ ਨੇ। ਇਸ ਤਰੀਕੇ ਨਾਲ ਆ ਰਾਜਸਥਾਨ ਦੇ ਏਰੀਏ ਚ ਹੁਣ ਵੀ ਹੈਗੇ ਨੇ ਭਾਟ, ਤੇ ਉਹ ਸਾਰੰਗੀ ਜੀ ਲੈ ਕੇ ਗਾਉਣ ਵਾਲੇ ਮਾੜਾ ਮੋਟਾ ਗਾ ਕੇ ਜੇ ਕਿਸੇ ਨੇ ਜਿੰਨਾ ਵੀ ਦੇਤਾ ਉਨਾ ਹੀ ਲੈ ਕੇ ਚਲੇ ਜਾਂਦੇ ਹਨ।
ਮਾਏ ਦਰਬ ਕੋ ਗੁਣ ਉਚਾਰੇ,
ਜਦੋਂ ਪੈਸਾ ਮਿਲ ਜਾਂਦਾ ਫਿਰ ਗੁਣਾਂ ਨੂੰ ਉਚਾਰਦੇ ਨੇ। ਜੈ ਬਾਬਾ ਕਲਿਆਣ ਚੰਦ, ਸੋ ਤੇਰੇ ਪੁੱਤਰ ਦੀ ਉਮਰ ਲੰਬੀ ਹੋਵੇ, ਜਿਉਂ ਲੱਗਦੇ ਲੜੀ ਲਾ ਦਿੰਦੇ ਹਨ, ਬਹੁਤ ਅਸ਼ੀਸ ਦਿੰਦੇ ਨੇ, ਅਸੀਸਾਂ ਦਿੰਦੇ ਜਾਂਦੇ ਹਨ।
ਨਰ ਨਾਰੀ ਬਹੁਤ ਦੇਤ ਵਧਾਈ,
ਬਹੁਤ ਸਾਰੇ ਮਾਈ ਭਾਈ ਆ ਕੇ ਉੱਥੇ ਵਧਾਈਆਂ ਦਿੰਦੇ ਹਨ।
ਨਰ ਪਰ ਭੀੜ ਭਰੀ ਅਧਿਕਾਈ,
ਉਸ ਦਰਵਾਜੇ ਦੇ ਉੱਤੇ ਤਾਂ ਅੱਜ ਬਹੁਤ ਹੀ ਭੀੜ ਲੱਗੀ ਹੋਈ ਹੈ।
ਤੈਨੂੰ ਉੱਚਤ ਲਖਿਓ ਜੋ ਜੈਸਾ,
ਜਿਹਨੂੰ ਜਿਹਾ ਜਿਹਾ ਯੋਗ ਜਾਣਿਆ ਉਹੋ ਜਿਹਾ ਦੇ ਦਿੱਤਾ।
ਦੇਤ ਭਇਓ ਕਾਲੂ ਤਿੰਨ ਤੈਸਾ,
ਅੱਜ ਤਾਂ ਬਾਬਾ ਕਲਿਆਣ ਚੰਦ ਜੀ ਖੁਸ਼ ਨੇ, ਅੱਜ ਤਾਂ ਝੋਲੀਆਂ ਭਰੀ ਜਾਂਦੇ ਨੇ ਸਭ ਦੀਆਂ, ਇਸ ਤਰੀਕੇ ਨਾਲ ਖੁਸ਼ੀ ਵਿੱਚ ਵੰਡ ਰਹੇ ਹਨ ਅੱਜ।